ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ਾਂਤ ਕਾਰ ਚੌਥਾ ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਮਨ ਰਾਮ ਕਸਵਟੀ ਲਾਇਆ ਕੰਚਨ ਸੋ ਵਿਨਾ ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨ ਭਿੰਨਾ ਜਨ ਨਾਨਕ ਮੁਸ਼ਕ ਚੁਕੋਲਿਆ ਸਭ ਜਨਮ ਤਨ ਧੰਨਾ ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨ ਭਿੰਨਾ ਜਨ ਨਾਨਕ ਮੁਸ਼ਕ ਚੁਕੋਲਿਆ ਸਭ ਜਨਮ ਤਨ ਧੰਨਾ ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਆਪ ਸੰਗਤਾਂ ਉਸ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਅੱਜ ਇੱਕ ਵਿਸ਼ੇਸ਼ ਸੰਤਾਂ ਦੀ ਵਿਚਾਰ ਆਰੰਭ ਹੋਣ ਲੱਗੀ ਹੈ, ਜਿਨ੍ਹਾਂ ਦਾ ਸ੍ਰੀ ਆਸਾ ਜੀ ਦੀ ਵਾਰ ਦੇ ਨਾਲ ਗੂੜਾ ਸੰਬੰਧ ਹੈ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ, ਗੁਰੂ ਘਰਾਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਸ਼ਾਮ ਦੇ ਸਮੇਂ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਸਨ। ਔਰ ਇਹਦੇ ਬਾਰੇ ਵਿਦਵਾਨ ਗੁਰਸਿੱਖ ਮਹਾਂਪੁਰਖਾਂ ਵੱਲੋਂ ਇੱਕ ਵਿਸ਼ੇਸ਼ ਵਿਚਾਰ ਇਹ ਦਰਸਾਈ ਜਾਂਦੀ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਬਾਨੀ ਸਨ। ਉਹਨਾਂ ਨੂੰ ਆਸਾ ਰਾਗ ਬਹੁਤ ਹੀ ਜ਼ਿਆਦਾ ਪਿਆਰਾ ਸੀ, ਇਸ ਲਈ ਉਹਨਾਂ ਨੇ ਸ੍ਰੀ ਆਸਾ ਜੀ ਦੀ ਵਾਰ ਆਸਾ ਰਾਗ ਦੇ ਅੰਦਰ ਉਚਾਰਨ ਕੀਤੀ ਅਤੇ ਹਮੇਸ਼ਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਕਰਿਆ ਕਰਦੇ ਅਤੇ ਨਾਲ ਹੀ ਸੰਗਤਾਂ ਸਰਵਣ ਕਰਦੀਆਂ। ਪਰ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੀਆਂ ਕੇਵਲ ਪੌੜੀਆਂ ਹੀ ਉਚਾਰਨ ਕੀਤੀਆਂ ਸਨ, ਕਿਉਂਕਿ ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੋਵੇਗਾ, ਵਾਰ ਦੇ ਅੰਦਰ ਪਹਿਲੇ ਪਹਿਲ ਕੇਵਲ ਪੌੜੀਆਂ ਹੀ ਉਚਾਰਨ ਕੀਤੀਆਂ ਜਾਂਦੀਆਂ ਸਨ, ਜਿਵੇਂ ਅੱਜ ਕੱਲ੍ਹ ਜੋ ਸਿੱਖ ਪੰਥ ਦੇ ਅੰਦਰ ਢਾਡੀ ਲੋਕ ਹਨ ਔਰ ਉਹ ਵੀ ਵਾਰਾਂ ਗਾਉਂਦੇ ਹਨ ਔਰ ਉਹਨਾਂ ਵਾਰਾਂ ਦੇ ਵਿੱਚ ਕੇਵਲ ਪੌੜੀਆਂ ਹੀ ਗਾਇਨ ਕੀਤੀਆਂ ਜਾਂਦੀਆਂ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਸ੍ਰੀ ਆਸਾ ਜੀ ਦੀ ਵਾਰ ਦੀਆਂ ਕੇਵਲ ਪੌੜੀਆਂ ਦਾ ਹੀ ਕੀਰਤਨ ਕੀਤਾ ਜਾਂਦਾ ਸੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵੀ ਇਹ ਮਰਯਾਦਾ ਚੱਲਦੀ ਰਹੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਆਇਆ ਤਾਂ ਉਹਨਾਂ ਨਾਲ ਇਹ ਸ਼ੰਤ ਜਿਨ੍ਹਾਂ ਨੂੰ ਰਾਗੀ ਸਿੰਘ ਸ਼ੱਕੇ ਵੀ ਕਹਿ ਦਿੰਦੇ ਨੇ, ਇਹ 6 ਸ਼ੰਤ ਉਚਾਰਨ ਕੀਤੇ ਔਰ ਇਹਨਾਂ ਦੀਆਂ 24 ਇਹਨਾਂ ਦੀਆਂ ਪੌੜੀਆਂ ਹਨ ਜਾਂ 24 ਇਹਨਾਂ ਦੇ ਪਦੇ ਨੇ, 24 ਅੰਕ ਹਨ ਔਰ ਉੱਧਰ ਵੀ ਸ੍ਰੀ ਆਸਾ ਜੀ ਦੀ ਵਾਰ ਦੀਆਂ 24 ਹੀ ਪੌੜੀਆਂ ਸਨ ਔਰ ਉਹਨਾਂ ਦੇ ਨਾਲ 24 ਹੀ ਇਹ ਸਲੋਕ ਅਤੇ ਛੱਕੇ ਜਿਨ੍ਹਾਂ ਨੂੰ ਰਾਗੀ ਸਿੰਘ ਗਾਇਨ ਕਰਦੇ ਨੇ। ਇਹ ਮਰਯਾਦਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਤੋਂ ਆਰੰਭ ਹੋਈ ਮਹਾਂਪੁਰਖ ਦੱਸਦੇ ਹਨ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੋਹੇ ਥਾ ਬਾਣੀ ਕਾ ਬੋਹੇ ਥਾ, ਇਹ ਆਪਣੇ ਨਾਨਾ ਸਤਿਗੁਰੂ ਦਾ ਵਰਦਾਨ ਸਫਲ ਕਰਦਿਆਂ ਹੋਇਆਂ ਜਦੋਂ ਉਹਨਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਉਸ ਵੇਲੇ ਸਾਰੀ ਬਾਣੀ ਨੂੰ ਬੜੀ ਸੋਹਣੀ ਤਰਤੀਬ ਦੇ ਕੇ ਅਤੇ ਬਹੁਤ ਸਾਵਧਾਨੀ ਅਤੇ ਬੜੀ ਪਿਆਰ ਅਤੇ ਭਾਵਨਾ ਦੇ ਨਾਲ ਬਾਣੀ ਦੀ ਸਿਰਜਣਾ ਕੀਤੀ। ਜਿਹੜੇ ਸ਼ਲੋਕ ਲਿਖੇ ਨੇ ਵਾਰਾਂ ਦੇ ਅੰਦਰ ਇਹਦੇ ਬਾਰੇ ਟਕਸਾਲ ਦੇ ਮਹਾਂਪੁਰਖ ਹੋਰ ਵੀ ਪ੍ਰਾਚੀਨ ਵਿਦਵਾਨ ਇਹੀ ਮੰਨਦੇ ਨੇ ਕਿ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਬਾਣੀ ਦੀ ਸਾਰੀ ਤਰਤੀਬ ਬਣਾਈ ਉਸ ਵੇਲੇ ਵਾਰਾਂ ਦੇ ਨਾਲ ਸ਼ਲੋਕ ਦਰਜ ਕੀਤੇ ਗਏ। ਰਹਿੰਦੇ ਸ਼ਲੋਕ ਅੱਗੇ ਗੁਰਬਾਣੀ ਦੇ ਅਖੀਰ ਤੇ ਵਾਰਾਂ ਤੇ ਵਧੀਕ ਉਹ ਜਿਹੜੇ ਸ਼ਲੋਕ ਬਚੇ ਸਨ ਅੱਗੇ ਚੱਲ ਕੇ ਲਿਖ ਦਿੱਤੇ। ਇਹ ਕੁਛ ਜ਼ਰੂਰੀ ਵਿਚਾਰ ਇਸ ਲਈ ਸਰਵਣ ਕਰਵਾਈ ਜਾਂਦੀ ਕਿਉਂਕਿ ਆਮ ਸੰਗਤਾਂ ਨੂੰ ਇਹਦੀ ਜਾਣਕਾਰੀ ਬਹੁਤ ਘੱਟ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਪੌੜੀਆਂ ਦੇ ਨਾਲ ਇਹਨਾਂ ਸ਼ੰਤਾਂ ਦਾ ਕੀਰਤਨ ਆਰੰਭ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਨਾਲ ਸ਼ਲੋਕ ਵੀ ਪੜ੍ਹੇ ਜਾਣ ਲੱਗੇ ਔਰ ਉਹ ਸ਼ਲੋਕ ਵਧੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਹੀ ਉਚਾਰਨ ਕੀਤੇ ਹਨ ਅਤੇ ਕੁਝ ਗੁਰੂ ਅੰਗਦ ਦੇਵ ਮਹਾਰਾਜ ਦੇ ਵੀ ਆਉਂਦੇ ਨੇ। ਇਸ ਲਈ ਜੇ ਆਪਾਂ ਇਹ ਆਖੀਏ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਸ਼ਲੋਕ ਪੜ੍ਹੇ ਜਾਂਦੇ ਸਨ ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਦੇ ਸ਼ਲੋਕ ਦਰਜ ਨਹੀਂ ਸੀ ਹੋ ਸਕਦੇ। ਇਸ ਲਈ ਇਹ ਸ਼ਲੋਕਾਂ ਦੀ ਤਰਤੀਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਉਚਾਰਨ ਅਤੇ ਲਿਖਣ ਦੇ ਸਮੇਂ ਬਖਸ਼ਿਸ਼ ਕੀਤੀ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇਹਨਾਂ ਵਾਰਾਂ ਦੇ ਉੱਤੇ ਧੁਨਾਂ ਚੜ੍ਹਾਈਆਂ ਗਈਆਂ। ਇਹ ਟਕਸਾਲ ਦੀ ਵਿਚਾਰ ਹੈ ਜਿਵੇਂ ਸ੍ਰੀ ਆਸਾ ਜੀ ਦੀ ਵਾਰ ਦੇ ਉੱਪਰ ਵੀ ਟੁੰਡੇ ਅਸ ਰਾਜੈ ਕੀ ਧੁਨੇ ਉਹ ਸ਼ਬਦ ਅੰਕਿਤ ਨੇ, ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ 'ਤੇ ਉਹ ਧੁਨਾਂ ਚੜ੍ਹਾਈਆਂ ਗਈਆਂ। ਇਹ ਵਿਚਾਰ ਮਹਾਂਪੁਰਖ ਸਰਵਣ ਕਰਵਾਉਂਦੇ ਹਨ ਅਤੇ ਫਿਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਦੋਂ ਸੰਗਤਾਂ ਦੇ ਮਨ ਦੇ ਵਿੱਚ ਕੀਰਤਨ ਸੁਣਨ ਦਾ ਵਧੇਰੇ ਸ਼ੌਕ ਅਤੇ ਲਗਨ ਪੈਦਾ ਹੋਈ ਤਾਂ ਉਹਨਾਂ ਹੁਕਮ ਕੀਤਾ ਕਿ ਜਦੋਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਵੇ ਜਿੱਥੇ ਪਹਿਲੇ ਪਹਿਲ ਕੇਵਲ ਪੌੜੀਆਂ ਦਾ ਹੁੰਦਾ ਸੀ, ਫਿਰ ਨਾਲ ਛੱਕੇ ਪੜ੍ਹੇ ਜਾਣ ਲੱਗੇ, ਫਿਰ ਨਾਲ ਸ਼ਲੋਕਾਂ ਦਾ ਗਾਇਨ ਆਰੰਭ ਹੋਇਆ ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਅਤੇ ਫਿਰ ਨਾਲ ਸ਼ਬਦ ਪੜ੍ਹਨ ਦਾ ਵੀ ਹੁਕਮ ਦੇ ਦਿੱਤਾ ਕਿਉਂਕਿ ਸੰਗਤਾਂ ਵਧੇਰੇ ਕੀਰਤਨ ਸੁਣਨਾ ਚਾਹੁੰਦੀਆਂ ਸਨ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਪੜ੍ਹਨ ਦੀ ਆਗਿਆ ਦਿੱਤੀ। ਹੁਣ ਜੋ ਇਸ ਵਕਤ ਸਾਡੇ ਸਿੱਖਾਂ ਦਾ ਧਾਰਮਿਕ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹੈ, ਸਭ ਸੰਗਤਾਂ ਉੱਥੋਂ ਦਾ ਕੀਰਤਨ ਪ੍ਰਸਾਰਣ ਟੈਲੀਵਿਜ਼ਨ 'ਤੇ ਦੇਖਦੀਆਂ ਨੇ। ਜਿਵੇਂ ਉੱਥੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ ਅਤੇ ਬਾਕੀ ਵੀ ਇਤਿਹਾਸਕ ਅਸਥਾਨਾਂ 'ਤੇ ਤਖ਼ਤ ਸਾਹਿਬਾਨਾਂ 'ਤੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ ਔਰ ਉਹ ਸ਼੍ਰੀ ਆਸਾ ਜੀ ਦੀ ਵਾਰ ਦੀ ਸੰਪੂਰਨ ਕੀਰਤਨ ਦੀ ਮਰਿਆਦਾ ਕਲਗੀਧਰ ਪਾਤਸ਼ਾਹ ਤੋਂ ਆਰੰਭ ਹੋਈ ਹੈ। ਸਮੇਂ ਸਮੇਂ ਨਾਲ ਇਸ ਦੇ ਵਿੱਚ ਵਾਧਾ ਹੁੰਦਾ ਆਇਆ। ਲਓ ਹੁਣ ਇਹ ਸੰਤ ਨੇ ਜਿਨ੍ਹਾਂ ਨੂੰ ਰਾਗੀ ਸਿੰਘ ਛੱਕੇ ਵੀ ਕਹਿ ਦਿੰਦੇ ਹਨ, ਇਹਨਾਂ ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਮੰਗਲਾਚਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਆਸਾ ਮਹੱਲਾ ਚੌਥਾ, ਸ਼ੰਤ ਕਰ ਚੌਥਾ। ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸ਼ੰਤ ਉਚਾਰਨ ਕਰ ਰਹੇ ਹਨ ਤੇ ਜਿਨ੍ਹਾਂ ਨੂੰ ਕਰ ਚੌਥਾ ਚੌਥੇ ਕਰ ਸੁਰ ਤਾਲ ਦੇ ਵਿੱਚ ਗਾਵਿਆ ਹੈ ਉਹ ਪਵਿੱਤਰ ਸ਼ੰਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਉਚਾਰਨ ਕਰਦੇ ਹਨ। ਸਭ ਸੰਗਤਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਇਹਨਾਂ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰਿ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ। ਲੋਇਣਾ ਦਾ ਅਰਥ ਹੈ ਨੇਤਰ ਤੇ ਜਿਹੜਾ ਰਾਮ ਰਾਜੇ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ ਇਹ ਇੱਕ ਕਾਵਿ ਰਚਨਾ ਦੇ ਅਨੁਸਾਰ ਅਨੁਪ੍ਰਾਂਸ ਜਾਂ ਇਸ ਨੂੰ ਕਾਫੀਆ ਵੀ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਇਸ ਨੂੰ ਤੁਕਾਂਤ ਕਹਿ ਦਿੰਦੇ ਨੇ। ਉਹ ਇੱਕ ਤੁਕਾਂਤ ਵਜੋਂ ਗੁਰੂ ਮਹਾਰਾਜ ਨੇ ਰਾਮ ਰਾਜੇ ਸ਼ਬਦ ਵਰਤਿਆ ਹੈ। ਰਾਮ ਰਾਜੇ ਦਾ ਅਰਥ ਲਗਭਗ ਸਾਰੇ ਵਿਦਵਾਨਾਂ ਨੇ ਹੇ ਪਾਈ ਹੀ ਕੀਤਾ ਹੈ, ਪਰ ਜਦੋਂ ਰਾਮ ਰਾਜੇ ਜਿਹੜਾ ਲਫ਼ਜ਼ ਹੈ ਇਹਦੇ ਵਿਸ਼ੇਸ਼ ਅਰਥਾਂ ਵੱਲ ਧਿਆਨ ਦਿੰਦੇ ਹਾਂ ਤਾਂ ਰਾਮ ਰਮੇ ਹੋਏ ਅਤੇ ਰਾਜਾ ਜੋ ਸਭ ਦੁਨੀਆਂ ਦਾ ਪਾਤਸ਼ਾਹ ਹੈ ਅਕਾਲ ਪੁਰਖ ਦੇ ਲਈ ਇਹ ਸ਼ਬਦ ਵਰਤਿਆ ਗਿਆ ਰਾਮ ਰਾਜੇ। ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ। ਹੇ ਭਾਈ, ਗੁਰੂ ਦੀ ਸੰਗਤ ਵਿੱਚ ਆ ਕੇ ਹਰ ਅੰਮ੍ਰਿਤ ਭਿੰਨੇ ਲੋਇਣਾ, ਸਾਡੇ ਜਿਹੜੇ ਲੋਇਣਾ ਨੇਤਰ ਨੇ ਉਹ ਵੀ ਵਾਹਿਗੁਰੂ ਦੇ ਅੰਮ੍ਰਿਤ ਰਸ ਦੇ ਨਾਲ ਭਿੰਨੇ ਦਾ ਅਰਥ ਭਿੱਜ ਗਏ ਨੇ। ਮਨ ਪ੍ਰੇਮ ਰਤੰਨਾ ਰਾਮ ਰਾਜੇ, ਤੇ ਸਾਡਾ ਮਨ ਵੀ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਦੇ ਵਿੱਚ ਰਤੰਨਾ ਦਾ ਅਰਥ ਰੰਗਿਆ ਗਿਆ ਹੈ। ਭਾਵ ਜਦੋਂ ਗੁਰੂ ਨਾਨਕ ਕਾਲ ਤੋਂ ਹੀ ਅੰਮ੍ਰਿਤ ਦੀ ਮਰਿਆਦਾ ਆਰੰਭ ਹੋਈ, ਚਰਨ ਤੁਹਿ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ, ਉਸ ਵੇਲੇ ਤੋਂ ਪੰਜ ਚੂਲੇ ਛਕਾਏ ਜਾਂਦੇ ਸਨ ਤੇ ਪੰਜ ਚੂਲੇ ਨੇਤਰਾਂ ਵਿੱਚ ਪਾਏ ਜਾਂਦੇ ਸਨ ਤੇ ਪੰਜ ਹੀ ਚੂਲੇ ਸੀਸ ਵਿੱਚ ਪਾਏ ਜਾਂਦੇ ਸਨ। ਹੁਣ ਵੀ ਪੰਜ ਪਿਆਰੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਨੇ ਉਸੇ ਮਰਿਆਦਾ ਦੇ ਅਨੁਸਾਰ ਪੰਜ ਚੂਲੇ ਛਕਾਏ ਜਾਂਦੇ ਨੇ ਤੇ ਪੰਜ ਹੀ ਨੇਤਰਾਂ ਵਿੱਚ ਛਿੜਕੇ ਜਾਂਦੇ ਨੇ ਤੇ ਪੰਜ ਸੀਸ ਵਿੱਚ ਪਾਏ ਜਾਂਦੇ ਨੇ। ਹਰ ਅੰਮ੍ਰਿਤ ਭਿੰਨੇ ਲੋਇਣ, ਇਉਂ ਉਸ ਵੇਲੇ ਨੇਤਰ ਵੀ ਉਸ ਅੰਮ੍ਰਿਤ ਰਸਤੇ ਨਾਲ ਭਿੱਜ ਜਾਂਦੇ ਨੇ ਜਦੋਂ ਅੰਮ੍ਰਿਤ ਦੇ ਛੱਟੇ ਵੱਜਦੇ ਨੇ। ਇੱਧਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਿਧਾਂਤਕ ਅਰਥ ਦੇ ਵਿੱਚ ਸਾਨੂੰ ਇਹ ਗੱਲ ਸਮਝਾਉਂਦੇ ਹਨ, ਲੋਇਣਾ ਦਾ ਅਰਥ ਹੈ ਮਨ ਬੁੱਧੀ ਨੇਤਰ। ਜਿਹੜੇ ਸਾਡੇ ਮਨ ਬੁੱਧੀ ਰੂਪ ਨੇਤਰ ਸਨ ਉਹ ਵੀ ਉਸ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਦੇ ਨਾਲ ਭਿੱਜ ਗਏ ਨੇ ਤੇ ਮਨ ਪ੍ਰੇਮ ਰਤੰਨਾ ਰਾਮ ਰਾਜੇ। ਜੋ ਸਾਡਾ ਮਨ ਹੈ, ਸਾਡਾ ਜੀਵਾਤਮਾ ਹੈ, ਸੂਖਸ਼ਮ ਸਰੀਰ ਹੈ, ਉਹ ਵੀ ਭਾਈ ਵਾਹਿਗੁਰੂ ਦੇ ਪ੍ਰੇਮ ਰੰਗ ਦੇ ਨਾਲ ਰੰਗਿਆ ਗਿਆ ਹੈ। ਮਨ ਰਾਮ ਕਸਵੱਟੀ ਲਾਇਆ, ਕੰਚਨ ਸੋ ਵਿੰਨਾ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਫਰਮਾਉਂਦੇ ਹਨ, ਮਨ ਰਾਮ ਕਸਵੱਟੀ ਲਾਇਆ। ਰਾਮ ਉਹ ਸਰਵ ਵਿਆਪਕ ਸਰੂਪ ਅਕਾਲ ਪੁਰਖ ਨੇ ਸਾਡੇ ਇਸ ਮਨ ਨੂੰ ਕਸਵੱਟੀ ਤੇ ਲਾ ਦਿੱਤਾ। ਇਹ ਸਾਡਾ ਮਨ ਤੇ ਮਨੂਰ ਵਰਗਾ ਸੀ, ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਤੇ ਕਸਵੱਟੀ ਕੀ ਹੈ? ਸਤਿਗੁਰੂ ਦੀ ਬਾਣੀ। ਸਾਡੇ ਇਸ ਮਨ ਮਨੂਰ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਗੁਰਬਾਣੀ ਦੀ ਕਸਵੱਟੀ ਤੇ ਲਾ ਦਿੱਤਾ, ਕੰਚਨ ਸੋ ਵਿੰਨਾ। ਤੇ ਹੁਣ ਉਹ ਸਾਡਾ ਮਨ ਕੰਚਨ ਸੋ ਵਿੰਨਾ ਬਈ ਬਾਰਾਂ ਮੰਨੀ ਦੇ ਸ਼ੁੱਧ ਸੋਨੇ ਵਰਗਾ ਐਨ ਵਧੀਆ ਸੁੰਦਰ ਤੇ ਬੜਾ ਅਮੋਲਕ ਤੇ ਪਵਿੱਤਰ ਹੋ ਗਿਆ ਹੈ। ਅਥਵਾ ਮਨ ਰਾਮ ਕਸਵੱਟੀ ਲਾਇਆ। ਇੱਥੇ ਕਸਵੱਟੀ ਦਾ ਅਰਥ ਪਾਰਸ ਦੀ ਵੱਟੀ ਵੀ ਕੀਤਾ ਜਾ ਸਕਦਾ, ਪਰ ਕਸਵੱਟੀ ਉਹ ਹੁੰਦੀ ਹੈ ਜਿਹੜੀ ਸੋਨੇ ਨੂੰ ਪਰਖਣ ਦੇ ਲਈ ਵਰਤੀ ਜਾਂਦੀ ਹੈ। ਮਨ ਰਾਮ ਕਸਵੱਟੀ ਲਾਇਆ। ਹਜ਼ੂਰ ਕਹਿੰਦੇ ਜਦੋਂ ਪ੍ਰੇਮ ਰਸਤੇ ਵਿੱਚ ਭਿੱਜੇ ਹੋਏ ਮਨ ਨੂੰ ਵਾਹਿਗੁਰੂ ਨੇ ਇਸ ਗੁਰਬਾਣੀ ਦੀ ਪਰਖ ਦੀ ਕਸਵੱਟੀ ਤੇ ਲਾਇਆ, ਇਹ ਐਨ ਸ਼ੁੱਧ ਸੋਨੇ ਵਰਗਾ ਚਮਕ ਉੱਠਿਆ ਔਰ ਇਹਦਾ ਸਹੀ ਮੁੱਲ ਪੈ ਗਿਆ। ਅਥਵਾ ਮਨ ਰਾਮ ਕਸਵੱਟੀ ਲਾਇਆ। ਸਾਡੇ ਇਸ ਮਨ ਮਨੂਰ ਨੂੰ ਵਾਹਿਗੁਰੂ ਨੇ ਬਾਣੀ ਦੀ ਕਸਵੱਟੀ ਤੇ ਲਾਇਆ ਤੇ ਬਾਣੀ ਦੀ ਕਸਵੱਟੀ ਨਾਲ ਇਹ ਸਾਡਾ ਮਨ ਜਿਹੜਾ ਪਹਿਲਾਂ ਮਨੂਰ ਵਰਗਾ ਸੀ, ਕੰਚਨ ਸੋ ਵਿੰਨਾ, ਹੁਣ ਬਈ ਸੋਨੇ ਦੇ ਰੰਗ ਵਾਲਾ, ਸੁਨਹਿਰੀ ਰੰਗ ਵਾਲਾ ਬਣ ਗਿਆ ਹੈ। ਗੁਰਮੁਖ ਰੰਗ ਚਲੋਲਿਆ, ਮੇਰਾ ਮਨ ਤਨੋ ਭਿੰਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਗੁਰਮੁਖ ਰੰਗ ਚਲੂਲਿਆ। ਗੁਰੂ ਦੀ ਕਿਰਪਾ ਦੁਆਰਾ ਚਲੂਲਿਆ ਦਾ ਅਰਥ ਹੈ ਵੀ ਜਿਹੜਾ ਗੂੜਾ ਲਾਲ ਰੰਗ ਸੀ, ਉਸ ਰੰਗ ਦੇ ਵਿੱਚ ਮੇਰਾ ਮਨ ਵੀ ਤੇ ਤਨ ਵੀ ਭਿੰਨਾ ਦਾ ਅਰਥ ਭਿੱਜ ਗਿਆ ਹੈ। ਗੁਰੂ ਦੀ ਕਿਰਪਾ ਦੁਆਰਾ ਜਿਹੜਾ ਵਾਹਿਗੁਰੂ ਦੇ ਨਾਮ ਦਾ ਪ੍ਰੇਮ ਦਾ ਬਹੁਤ ਗੂੜਾ ਰੰਗ ਸੀ, ਉਸ ਰੰਗ ਦੇ ਵਿੱਚ ਮੇਰਾ ਮਨ ਤੇ ਤਨ ਭਿੱਜ ਗਿਆ ਹੈ। ਜਨ ਨਾਨਕ ਮੁਸ਼ਕ ਝਕੋਲਿਆ, ਸਭ ਜਨਮ ਧਨ ਧੰਨਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਨ ਨਾਨਕ ਮੁਸ਼ਕ ਝਕੋਲਿਆ, ਬਈ ਸਾਡੇ ਮਨ ਨੂੰ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਤੇ ਫਿਰ ਸਤਿਗੁਰੂ ਨੇ ਉਹਨੂੰ ਮੁਸ਼ਕ ਦੇ ਵਿੱਚ, ਸੈਂਟ ਦੇ ਵਿੱਚ, ਕਿਸੇ ਅਤਰ ਦੇ ਵਿੱਚ ਵੀ ਝਕੋਲ ਦਿੱਤਾ। ਇਹਦਾ ਮਤਲਬ ਇਹ ਹੈ ਜਿਵੇਂ ਕਿਸੇ ਕੱਪੜੇ ਨੂੰ ਰੰਗ ਦੇ ਕੇ ਤੇ ਫਿਰ ਉਹਨੂੰ ਕਸਤੂਰੀ ਜਾਂ ਹੋਰ ਕਿਸੇ ਸੋਹਣੇ ਖੁਸ਼ਬੂਦਾਰ ਪਾਣੀ ਦੇ ਵਿੱਚ ਝਕੋਲ ਦਿੱਤਾ ਜਾਵੇ, ਫਿਰ ਉਸ ਵਸਤਰ ਨੂੰ ਜਿੱਥੇ ਸੋਹਣਾ ਰੰਗ ਚੜ੍ਹਦਾ ਹੈ ਤੇ ਸੋਹਣੀ ਸੁਗੰਧੀ ਵੀ ਮਹਿਕ ਵੀ ਉਹਦੇ ਵਿੱਚੋਂ ਆਉਣ ਲੱਗ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਉਹ ਸਤਿਗੁਰੂ ਨੇ ਮਿਹਰ ਕੀਤੀ, ਜਨ ਨਾਨਕ ਮੁਸ਼ਕ ਝਕੋਲਿਆ, ਉਸਨੇ ਭਗਤੀ ਦੇ ਮੁਸ਼ਕ ਦੇ ਵਿੱਚ, ਭਗਤੀ ਦੇ ਕੇਸਰ ਦੇ ਵਿੱਚ, ਉਸ ਭਗਤੀ ਦੇ ਨਾਮ ਦੇ ਚੰਦਨ ਦੇ ਵਿੱਚ ਸਾਡੇ ਮਨ ਤੇ ਤਨ ਨੂੰ ਝਕੋਲ ਦਿੱਤਾ। ਝਕੋਲਣਾ ਪੰਜਾਬੀ ਦਾ ਲਫ਼ਜ਼ ਹੈ, ਆਪਾਂ ਪਾਣੀ ਦੇ ਵਿੱਚ ਕਹਿੰਦੇ ਹਾਂ ਵੀ ਸਾਬਣ ਘੋਲ ਦਿਓ, ਫਿਰ ਉਸ ਦੇ ਵਿੱਚ ਕੱਪੜਾ ਪਾ ਕੇ ਜਦੋਂ ਆਪਾਂ ਹਿਲਾਉਂਦੇ ਹਾਂ ਕਹਿੰਦੇ ਹੁਣ ਇਹਨੂੰ ਵੀ ਝਕੋਲ ਦਿਓ, ਇਹ ਪੰਜਾਬੀ ਦਾ ਲਫ਼ਜ਼ ਹੀ ਹੈ। ਜਨ ਨਾਨਕ ਮੁਸ਼ਕ ਝਕੋਲਿਆ। ਹਜ਼ੂਰ ਕਹਿੰਦੇ ਸਤਿਗੁਰੂ ਨੇ ਸਾਡੇ ਮਨ ਤੇ ਤਨ ਨੂੰ ਨਾਮ ਦਾ ਪ੍ਰੇਮ ਦਾ ਰੰਗ ਚੜਾ ਕੇ ਤੇ ਭਗਤੀ ਦੇ ਮੁਸ਼ਕ ਦੇ ਵਿੱਚ ਝਕੋਲ ਦਿੱਤਾ ਹੈ। ਸਭ ਜਨਮ ਤਨ ਧੰਨਾ, ਹੁਣ ਸਾਡਾ ਸਾਰਾ ਜਨਮ ਤਨ ਹੀ ਤਨ ਹੋ ਗਿਆ ਹੈ, ਸ਼ਲਾਘਾ ਯੋਗ ਹੋ ਗਿਆ ਹੈ, ਧੰਨਤਾ ਯੋਗ ਬਣ ਗਿਆ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਹੁਣ ਅੱਗੇ ਪਹਿਲੇ ਸ਼ੰਤ ਦੀ ਦੂਜੀ ਪੌੜੀ ਆਰੰਭ ਹੋ ਰਹੀ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਮਨ ਨੂੰ ਪ੍ਰੇਮ ਬਾਣੀ, ਪ੍ਰੇਮ ਦਾ ਬਾਣੀ ਦਾ ਅਰਥ ਹੈ ਤੀਰ, ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਮਨ ਨੂੰ ਪ੍ਰੇਮ ਦਾ ਤੀਰ ਮਾਰ ਦਿੱਤਾ ਹੈ। ਅਣਿਆਲੇ ਅਣੀਆਂ ਰਾਮ ਰਾਜੇ, ਰਾਮ ਰਾਜੇ ਹੇ ਭਾਈ, ਇਹ ਜਿਹੜਾ ਪ੍ਰੇਮ ਦਾ ਬਾਣ ਹੈ, ਪ੍ਰੇਮ ਦਾ ਤੀਰ ਹੈ ਅਣਿਆਲੇ, ਇਹ ਬਹੁਤ ਤਿੱਖੀ ਨੋਕ ਵਾਲਾ ਹੈ, ਅਤੇ ਅਣੀਆਂ ਜਿਹੜੀਆਂ ਇਹਦੀਆਂ ਅਣੀਆਂ ਨੇ, ਨੋਕਾਂ ਨੇ, ਬਹੁਤ ਤਿੱਖੀਆਂ ਨੇ। ਇਹ ਬੜੀਆਂ ਤਿੱਖੀਆਂ ਨੋਕਾਂ ਵਾਲਾ ਅਣਿਆਲਾ ਤੀਰ ਹੈ। ਪੁਰਾਣੇ ਸਮੇਂ ਦੇ ਵਿੱਚ ਲੋਕ ਤੀਰਾਂ ਦੇ ਨਾਲ ਜੰਗ ਵੀ ਕਰਦੇ ਸਨ। ਅਣਿਆਲੇ ਤੀਰ ਉਹਨਾਂ ਨੂੰ ਆਖਦੇ ਨੇ ਵੀ ਉਹ ਜਿਹੜੇ ਤੀਰ ਸਨ, ਇੱਕ ਤਾਂ ਉਹਨਾਂ ਦੇ ਮੂਹਰੇ ਇੱਕ ਬੜੀ ਤਿੱਖੀ ਨੋਕ ਬਣਾਈ ਜਾਂਦੀ ਸੀ, ਫਿਰ ਉਹਦੇ ਪਿਛਲੇ ਪਾਸੇ ਕੁੰਡੀਆਂ ਵੀ ਮੋੜੀਆਂ ਜਾਂਦੀਆਂ ਸਨ, ਉਹ ਵੀ ਬੜੀਆਂ ਤਿੱਖੀਆਂ ਅਤੇ ਬੜੀਆਂ ਤੇਜ਼ ਬਣਾਈਆਂ ਜਾਂਦੀਆਂ ਸਨ। ਉਹ ਤੀਰ ਇਸ ਢੰਗ ਦੇ ਨਾਲ ਬਣਾਏ ਜਾਂਦੇ ਸਨ, ਉਹ ਜਦੋਂ ਵੀ ਕਿਸੇ ਦੁਸ਼ਮਣ ਦੇ ਜਿਸਮ ਦੇ ਵਿੱਚ ਜਾ ਕੇ ਵੱਜਦੇ ਅਤੇ ਜਿਹੜੀ ਉਹ ਪਹਿਲਾਂ ਮੂਹਰੇ ਤਿੱਖੀ ਨੋਕ ਹੁੰਦੀ ਸੀ, ਉਹ ਜਾ ਕੇ ਸੀਨੇ ਵਿੱਚ ਖੁੱਭ ਜਾਂਦੀ ਜਾਂ ਜਿਸਮ ਦੇ ਕਿਸੇ ਵੀ ਅੰਗ ਵਿੱਚ ਜਾ ਕੇ ਖੁੱਭ ਜਾਂਦੀ, ਅਤੇ ਜੇ ਕੋਈ ਉਸਨੂੰ ਖਿੱਚ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਫਿਰ ਉਹਦੇ ਪਾਸੇ ਵਾਲੀਆਂ ਜਿਹੜੀਆਂ ਥੱਲੇ ਨੁਕਰਾਂ, ਉਹ ਬੜੀਆਂ ਤੇਜ਼ ਕੁੰਡੀਦਾਰ ਨੋਕਾਂ ਵਾਲੀਆਂ ਹੁੰਦੀਆਂ ਸਨ, ਉਹਦੇ ਨਾਲ ਆਂਦਰਾਂ ਬਾਹਰ ਖਿੱਚੀਆਂ ਜਾਂਦੀਆਂ, ਉਹ ਤੀਰ ਬਾਹਰ ਨਹੀਂ ਸੀ ਨਿਕਲਦਾ, ਅਣਿਆਲਾ ਤੀਰ। ਸਤਿਗੁਰੂ ਮਹਾਰਾਜ ਨੇ ਉਹਦੀ ਮਿਸਾਲ ਦਿੱਤੀ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਮਨ ਨੂੰ ਪ੍ਰੇਮ ਦਾ ਤੀਰ ਮਾਰਿਆ ਹੈ, ਅਤੇ ਜਿਹੜੇ ਪ੍ਰੇਮ ਦੇ ਤੀਰ ਨੇ ਬੜੀਆਂ ਤਿੱਖੀਆਂ ਨੋਕਾਂ ਵਾਲੇ ਨੇ, ਅਤੇ ਬਾਕੀ ਜਿਹੜੀਆਂ ਉਹਨਾਂ ਦੀਆਂ ਪਿਛਲੀਆਂ ਕੁੰਡੀਆਂ ਨੇ ਉਹ ਵੀ ਬੜੀਆਂ ਤਿੱਖੀਆਂ ਅਤੇ ਬੜੀਆਂ ਨੋਕਦਾਰ ਹਨ। ਜਿਸ ਲਾਗੀ ਪੀਰ ਪੈਰਮ ਕੀ ਸੋ ਜਾਣੈ ਜਰੀਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਪ੍ਰੇਮ ਦੇ ਤੀਰ ਵੱਜ ਜਾਂਦੇ ਨੇ, ਜਿਸ ਲਾਗੀ ਪੀਰ ਪੈਰਮ ਕੀ, ਜਿਸ ਨੂੰ ਉਸ ਪਿਆਰੇ ਪ੍ਰਭੂ ਦੀ ਵਿਛੋੜੇ ਦੀ ਪੀੜਾ ਲੱਗ ਜਾਂਦੀ ਹੈ, ਪ੍ਰੇਮ ਦੀ ਪੀੜਾ ਲੱਗ ਜਾਂਦੀ ਹੈ, ਸੋ ਜਾਣੈ ਜਰੀਆ। ਜਿਹੜਾ ਉਸ ਨੂੰ ਜਰਦਾ ਹੈ ਉਹੀ ਉਸ ਨੂੰ ਜਾਣ ਸਕਦਾ। ਜਿਸ ਨੂੰ ਅਣੀਆਂ ਵਾਲੇ ਤੀਰ ਲੱਗਦੇ ਨੇ ਨਾ, ਅਤੇ ਜਿਹਨੂੰ ਇਸੇ ਤਰ੍ਹਾਂ ਪ੍ਰੇਮ ਦੇ ਤੀਰ ਵੱਜ ਜਾਂਦੇ ਨੇ, ਅਤੇ ਫਿਰ ਉਹਦੀ ਪੀੜ ਨੂੰ ਉਹੀ ਜਾਣ ਸਕਦਾ, ਦੂਸਰਾ ਨਹੀਂ ਜਾਣ ਸਕਦਾ। ਭਗਤ ਕਬੀਰ ਜੀ ਨੇ ਵੀ ਬਹੁਤ ਸੁੰਦਰ ਬਚਨ ਲਿਖੇ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੁਈ ਗਿਰ ਭਰਿਆ, ਭਰਿਆ ਕਰੇਜੇ ਸ਼ੇਖ। ਬਈ ਸਤਿਗੁਰੂ ਮਹਾਰਾਜ ਨੇ ਸਾਨੂੰ ਐਸਾ ਇਹ ਪ੍ਰੇਮ ਦਾ ਤੀਰ ਮਾਰਿਆ ਹੈ, ਉਹਨੇ ਸਾਡਾ ਕਾਲਜਾ ਵਿੰਨ ਦਿੱਤਾ, ਸਾਡਾ ਸੀਨਾ ਵਿੰਨ ਦਿੱਤਾ, ਹੁਣ ਸਾਨੂੰ ਉਸਨੇ ਉੱਠਣ ਜੋਗੇ ਨਹੀਂ ਛੱਡਿਆ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੁਈ ਗਿਰ ਭਰਿਆ, ਭਰਿਆ ਕਰੇਜੇ ਸ਼ੇਖ। ਮੈਂ ਲੱਗਣ ਸਾਰ ਧਰਤੀ 'ਤੇ ਡੈਗੀ ਪਿਆ, ਮੇਰੀ ਹੋਸ਼ ਫਰਮੋਸ਼ ਹੋ ਗਈ, ਹੁਣ ਮੈਂ ਉੱਠਣ ਜੋਗਾ ਨਹੀਂ ਰਿਹਾ। ਇਉਂ ਜਿਸ ਨੂੰ ਪ੍ਰੇਮ ਦੇ ਤੀਰ ਵੱਜ ਜਾਂਦੇ ਨੇ ਫਿਰ ਉਹਨੂੰ ਉੱਠਣ ਜੋਗਾ ਨਹੀਂ ਛੱਡਦੇ। ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ, ਜਿਸ ਨੂੰ ਵਾਹਿਗੁਰੂ ਦੇ ਪ੍ਰੇਮ ਦੀ ਪੀੜਾ ਲੱਗ ਜਾਂਦੀ ਹੈ, ਅਤੇ ਜਿਹੜਾ ਉਸਨੂੰ ਜਰੀਆ ਦਾ ਅਰਥ ਸਹਾਰਦਾ ਉਹੀ ਉਸ ਨੂੰ ਜਾਣ ਸਕਦਾ। ਕੌਣ ਜਾਣੈ ਪੀਰ ਪਰਾਈ, ਹੋਰ ਦੂਸਰਾ ਕੌਣ ਜਾਣ ਸਕਦਾ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ 52 ਕਵੀ ਗੁਰੂ ਦਰਬਾਰ ਦੀ ਰੌਣਕ ਸਨ, ਔਰ ਉਸ ਵੇਲੇ ਇੱਕ ਕਵੀ ਨੇ ਗੁਰੂ ਦੇ ਪਿਆਰ ਦੇ ਵਿੱਚ ਇੱਕ ਬਹੁਤ ਸੁੰਦਰ ਛੰਦ ਉਚਾਰਨ ਕੀਤਾ, ਜਿਸ ਦੇ ਵਿੱਚ ਪ੍ਰੇਮ ਦੀ ਹੀ ਉਸਨੇ ਵਾਰਤਾ ਬਿਆਨ ਕੀਤੀ। ਇਸ਼ਕ ਨਗੀਨਾ ਸੋਈ ਜਾਣਨ, ਜਿਹੜੇ ਹੋਵਨ ਆਪ ਨਗੀਨੇ। ਵੀ ਇਸ਼ਕ ਇੱਕ ਬੜਾ ਨਗੀਨਾ ਹੈ, ਨਗੀਨਾ ਕਹਿੰਦੇ ਨੇ ਕੀਮਤੀ ਹੀਰੇ ਨੂੰ, ਹੀਰੇ ਦੀ ਇੱਕ ਕਿਸਮ ਹੁੰਦੀ ਹੈ ਨਗੀਨਾ। ਜਿਵੇਂ ਸੰਗਤਾਂ ਸ਼੍ਰੀ ਹਜ਼ੂਰ ਸਾਹਿਬ ਸੱਚਖੰਡ ਜਾਂਦੀਆਂ ਨੇ, ਉੱਥੇ ਵੀ ਗੋਦਾਵਰੀ ਦੇ ਕੰਢੇ 'ਤੇ ਇੱਕ ਗੁਰਦੁਆਰਾ ਨਗੀਨਾ ਸਾਹਿਬ ਬਣਿਆ ਹੋਇਆ, ਔਰ ਉਹਦੇ ਬਾਰੇ ਇਹੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੋਦਾਵਰੀ ਦੇ ਕੰਢੇ ਬੈਠੇ ਸਨ, ਅਤੇ ਕੋਈ ਬਹੁਤ ਹੀ ਅਮੀਰ ਸੌਦਾਗਰ ਆਇਆ, ਔਰ ਉਸਨੇ ਬੜਾ ਕੀਮਤੀ ਨਗੀਨਾ ਭੇਟ ਕੀਤਾ, ਅਤੇ ਗੁਰੂ ਮਹਾਰਾਜ ਨੇ ਉਸ ਨੂੰ ਗੋਦਾਵਰੀ ਵਿੱਚ ਸੁੱਟ ਦਿੱਤਾ। ਉਹ ਵਪਾਰੀ ਵੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਮੈਂ ਤਾਂ ਬੜਾ ਕੀਮਤੀ ਜਾਣ ਕੇ ਗੁਰੂ ਮਹਾਰਾਜ ਨੂੰ ਨਗੀਨਾ ਭੇਟ ਕੀਤਾ ਸੀ, ਪਰ ਇਹਨਾਂ ਨੇ ਇਸ ਦੀ ਕਦਰ ਨਾ ਪਾਈ। ਚੱਕ ਕੇ ਗੋਦਾਵਰੀ ਵਿੱਚ ਸੁੱਟ ਦਿੱਤਾ। ਔਰ ਉੱਥੇ ਇੱਕ ਹੀਰਾ ਘਾਟ ਵੀ ਬਾਰ ਬਾਰ ਅਸਥਾਨ ਹੈ। ਉੱਥੇ ਦੱਸਦੇ ਨੇ ਬਹਾਦਰ ਸ਼ਾਹ ਬਾਦਸ਼ਾਹ ਨੇ ਗੁਰੂ ਮਹਾਰਾਜ ਨੂੰ ਹੀਰਾ ਭੇਟ ਕੀਤਾ, ਉਹ ਵੀ ਗੁਰੂ ਮਹਾਰਾਜ ਨੇ ਗੋਦਾਵਰੀ ਵਿੱਚ ਹੀ ਸੁੱਟ ਦਿੱਤਾ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਸਨ, ਭਾਈ ਜਦੋਂ ਤੁਹਾਡਾ ਅੰਤ ਦਾ ਸਮਾਂ ਨੇੜੇ ਆਵੇ ਉਸ ਵੇਲੇ ਧਨ ਦੌਲਤ ਨਾਲੋਂ ਆਪਣਾ ਮੋਹ ਤੋੜ ਲੈਣਾ ਚਾਹੀਦਾ, ਨਹੀਂ ਤੇ ਤੁਹਾਡੇ ਮਨ ਨੂੰ ਦੁੱਖ ਹੋਵੇਗਾ ਛੱਡਣ ਵੇਲੇ। ਇਉਂ ਗੁਰੂ ਮਹਾਰਾਜ ਉਸ ਵੇਲੇ ਤਿਆਗ ਦੀ ਸਿੱਖਿਆ ਜਣਾ ਰਹੇ ਸਨ। ਦੱਸਦੇ ਨੇ ਉਸ ਵਪਾਰੀ ਨੇ ਤੇ ਬਹਾਦਰ ਸ਼ਾਹ ਨੇ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਇਹ ਨਗੀਨਾ ਤੇ ਇਹ ਹੀਰਾ ਤੇ ਬੜੇ ਕੀਮਤੀ ਸਨ। ਤੇ ਗੁਰੂ ਮਹਾਰਾਜ ਕਹਿੰਦੇ, ਭਾਈ ਆ ਜਿਹੜੀ ਗੋਦਾਵਰੀ ਨਦੀ ਵਗਦੀ ਹੈ ਸਾਰੇ ਹੀਰੇ ਨਗੀਨਿਆਂ ਦੀ ਭਰੀ ਹੋਈ ਹੈ, ਜਾਓ ਜੇ ਤੁਹਾਨੂੰ ਕੋਈ ਸ਼ੱਕ ਹੈ ਤੇ ਤੁਸੀਂ ਆਪਣਾ ਨਗੀਨਾ ਤੇ ਹੀਰਾ ਪਰਖ ਕੇ ਲੈ ਆਓ। ਦੱਸਦੇ ਨੇ ਜਦੋਂ ਉਹ ਗੋਦਾਵਰੀ ਵਿੱਚ ਗਏ ਤੇ ਸੱਚਮੁੱਚ ਉਹ ਗੋਦਾਵਰੀ ਹੀਰੇ ਨਗਾਂ ਦੀ ਭਰੀ ਹੋਈ ਉਹਨਾਂ ਨੂੰ ਨਜ਼ਰ ਆਈ ਤੇ ਸਤਿਗੁਰੂ ਦੇ ਚਰਨਾਂ ਤੇ ਆ ਕੇ ਟੈ ਪਏ। ਇਹਦਾ ਮਤਲਬ ਇਹ ਆ ਵੀ ਇਹ ਜਿਹੜਾ ਇਸ਼ਕ ਹੈ, ਪ੍ਰੇਮ ਹੈ, ਇਹ ਵੀ ਇੱਕ ਨਗੀਨਾ ਹੈ। ਉਹ ਕਵੀ ਲਿਖਦਾ ਹੈ, ਇਸ਼ਕ ਨਗੀਨਾ ਸੋਈ ਜਾਣਨ, ਜਿਹੜੇ ਹੋਵਣ ਆਪ ਨਗੀਨੇ, ਇਸ਼ਕ ਮੁਸ਼ਕ ਦੀ ਸਾਰ ਕੀ ਜਾਣਨ ਕਾਇਰ ਲੋਕ ਕਮੀਨੇ। ਅੱਗੇ ਚੱਲ ਕੇ ਲਿਖਦਾ ਹੈ, ਇਸ਼ਕ ਨਹੀਂ ਇਹ ਤਿੱਖੀਆਂ ਛੁਰੀਆਂ ਕਾਵ ਕਰਨ ਵਿੱਚ ਸੀਨੇ। ਇਹ ਜਿਹੜਾ ਇਸ਼ਕ ਹੈ ਇਹ ਤਿੱਖੀਆਂ ਛੁਰੀਆਂ ਵਾਂਗ ਹੈ। ਇੱਥੇ ਸਤਿਗੁਰੂ ਮਹਾਰਾਜ ਨੇ ਅਣਗਿਆਲੇ ਤੀਰਾਂ ਨਾਲ ਤਸ਼ਬੀਹ ਦਿੱਤੀ ਹੈ। ਇਸ਼ਕ ਨਹੀਂ ਇਹ ਤਿੱਖੀਆਂ ਛੁਰੀਆਂ ਕਾਵ ਕਰਨ ਵਿੱਚ ਸੀਨੇ। ਅੱਗੇ ਚੱਲ ਕੇ ਫਿਰ ਉਹ ਨਿਚੋੜ ਕੱਢਦਾ ਹੈ, ਮਨ ਦੀਆਂ ਤਪਤਾਂ ਮਿਟਣ ਬਿਹਾਰੀ ਜੇ ਦਿਸਣ ਗੁਰੂ ਨਗੀਨੇ। ਇਹ ਗੁਰੂ ਦੇ ਪਿਆਰ ਉੱਤੇ ਉਹਨੇ ਇਹ ਛੰਦ ਲਿਖਿਆ ਸੀ ਵੀ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕਿਸੇ ਗੁਰਸਿੱਖ ਨੂੰ ਦੀਦਾਰ ਹੋ ਜਾਂਦੇ ਨੇ ਫਿਰ ਮਨ ਦੀਆਂ ਸਾਰੀਆਂ ਤਪਸ਼ਾਂ ਦੂਰ ਹੋ ਜਾਂਦੀਆਂ ਨੇ, ਮਨ ਠੰਡਾ ਹੋ ਜਾਂਦਾ। ਇਸੇ ਲਈ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਨੂੰ ਬਈ ਵਾਹਿਗੁਰੂ ਨੇ ਪ੍ਰੇਮ ਦਾ ਤੀਰ ਮਾਰਿਆ ਹੈ, ਉਹ ਬੜੀਆਂ ਤਿੱਖੀਆਂ ਨੋਕਾਂ ਵਾਲਾ ਤੇ ਬੜੀਆਂ ਤਿੱਖੀਆਂ ਕੁੰਡੀਆਂ ਵਾਲਾ ਸੀ ਤੇ ਜਿਸ ਨੂੰ ਪ੍ਰੇਮ ਦੀ ਪੀੜਾ ਲੱਗੀ ਹੈ, ਜਿਹਨੇ ਉਸ ਨੂੰ ਜਰਿਆ ਉਹਨੂੰ ਉਹੀ ਜਾਣਦਾ। ਇਤਿਹਾਸ ਵਿੱਚ ਇੱਕ ਹੋਰ ਵੀ ਬੜੀ ਸੁੰਦਰ ਗਾਥਾ ਆਉਂਦੀ ਹੈ। ਇੱਕ ਸੈਦ ਖਾਂ ਜਰਨੈਲ ਸੀ ਔਰੰਗਜ਼ੇਬ ਦਾ, ਔਰ ਉਹਨੂੰ ਬਾਦਸ਼ਾਹ ਔਰੰਗਜ਼ੇਬ ਨੇ ਆਖਿਆ, ਬਈ ਤੈਨੂੰ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰਨੀ ਪਵੇਗੀ, ਕਿਉਂਕਿ ਤੂੰ ਇੱਕ ਬਹੁਤ ਵੱਡਾ ਫੌਜਾਂ ਦਾ ਜਰਨੈਲ ਹੈ। ਹੁਣ ਤੇਰਾ ਟਾਕਰਾ ਕਲੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਹੋਵੇਗਾ। ਜਦੋਂ ਇਹਨੇ ਇਹ ਗੱਲ ਸੁਣੀ, ਇਹ ਬੰਦਾ ਧਾਰਮਿਕ ਖਿਆਲਾਂ ਦਾ ਸੀ, ਇਹਦੇ ਮਨ ਦੇ ਵਿੱਚ ਚਲੋ ਇਹ ਇੱਕ ਲਗਨ ਤੇ ਇੱਕ ਤਾਂਘ ਪੈਦਾ ਹੋਈ, ਚਲੋ ਕਮ ਸੇ ਕਮ ਜੰਗ ਦੇ ਬਹਾਨੇ ਮੈਂ ਗੁਰੂ ਦੇ ਦਰਸ਼ਨ ਤੇ ਕਰ ਹੀ ਸਕਾਂਗਾ ਨਾ, ਉਂਝ ਤੇ ਮੈਂ ਜਾ ਨਹੀਂ ਸਕਦਾ। ਫੌਜਾਂ ਦਾ ਜਰਨੈਲ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਵੇਲੇ ਹਿੰਦੁਸਤਾਨ ਦੀ ਸਰਕਾਰ ਦੇ ਨੰਬਰ ਇੱਕ ਬਾਗੀ ਸਨ। ਹੁਣ ਉਹ ਫੌਜਾਂ ਦਾ ਜਰਨੈਲ ਕਿਵੇਂ ਸਤਿਗੁਰੂ ਦੇ ਕੋਲ ਜਾ ਸਕਦਾ ਸੀ? ਤੇ ਜਦੋਂ ਇਸ ਦੀ ਡਿਊਟੀ ਲੱਗ ਗਈ ਵੀ ਤੂੰ ਹੁਣ ਫੌਜਾਂ ਲੈ ਕੇ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰਨੀ ਹੈ, ਤੇ ਇਹਦੇ ਮਨ ਦੇ ਵਿੱਚ ਇਸ ਗੱਲ ਦਾ ਬੜਾ ਚਾਉ ਪੈਦਾ ਹੋਇਆ, ਚਲੋ ਇਸ ਬਹਾਨੇ ਮੈਂ ਗੁਰੂ ਦੇ ਦਰਸ਼ਨ ਤੇ ਕਰ ਹੀ ਲਵਾਂਗਾ। ਦੱਸਦੇ ਨੇ ਸੈਦ ਖਾਂ ਜਦੋਂ ਇਸ ਨੂੰ ਪਤਾ ਲੱਗਿਆ ਮੈਂ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਹਾਂ, ਉਸ ਦਿਨ ਤੋਂ ਹੀ ਇਸ ਨੇ ਅਰਦਾਸਾਂ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੇ ਕਲਗੀਧਰ ਪਾਤਸ਼ਾਹ, ਹੇ ਚੋਜੀ ਪ੍ਰੀਤਮ, ਹੇ ਸਰਬੰਸ ਦਾਨੀ, ਭਾਵੇਂ ਮੈਂ ਤੁਹਾਡੇ ਨਾਲ ਜੰਗ ਕਰਨ ਵਾਸਤੇ ਆ ਰਿਹਾ ਹਾਂ, ਪਰ ਮੇਰੇ ਅੰਦਰ ਤੁਹਾਡੀ ਭਾਵਨਾ ਸੱਚਾ ਪਿਆਰ ਹੈ, ਇਸ ਲਈ ਇੱਕ ਵਾਰੀ ਮੈਨੂੰ ਦਰਸ਼ਨ ਜ਼ਰੂਰ ਦੇ ਦੇਣੇ। ਉਸ ਤੋਂ ਬਾਅਦ ਚਾਹੇ ਮੈਂ ਜੰਗ ਦੇ ਵਿੱਚ ਮਾਰਿਆ ਵੀ ਜਾਵਾਂ, ਮੈਨੂੰ ਇਸ ਗੱਲ ਦਾ ਕੋਈ ਖਤਰਾ ਨਹੀਂ ਹੋਵੇਗਾ, ਕਿਉਂਕਿ ਮੈਂ ਤੁਹਾਡੇ ਦਰਸ਼ਨ ਜੋ ਕਰ ਲਏ, ਇਸ ਲਈ ਇੱਕ ਵਾਰੀ ਦਰਸ਼ਨ ਜ਼ਰੂਰ ਮੈਨੂੰ ਮਿਲ ਹੋਣੇ ਚਾਹੀਦੇ ਨੇ। ਉਹ ਹੁਣ ਅਰਦਾਸਾਂ ਕਰ ਰਿਹਾ ਸੀ। ਦੱਸਦੇ ਨੇ ਜਦੋਂ ਸੈਦ ਖਾਂ ਅਨੰਦਪੁਰ ਸਾਹਿਬ ਜੀ ਦੇ ਨੇੜੇ ਪਹੁੰਚਿਆ, ਚਾਰ ਸਵੇਰੇ ਫੌਜਾਂ ਦਾ ਪਹਿਲਾਂ ਵੀ ਸਖ਼ਤ ਘੇਰਾ ਪਿਆ ਹੋਇਆ ਸੀ ਤੇ ਹੁਣ ਸੈਦ ਖਾਂ ਦੀਆਂ ਫੌਜਾਂ ਵੀ ਉਸ ਫੌਜਾਂ ਦੇ ਵਿੱਚ ਰਲ ਕੇ ਹੋਰ ਉਸ ਘੇਰੇ ਨੂੰ ਉਹਨਾਂ ਨੇ ਟਾਈਟ ਕਰ ਦਿੱਤਾ। ਤੇ ਹੁਣ ਉਧਰੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਪਤਾ ਲੱਗਿਆ ਵੀ ਹੁਣ ਸੈਦ ਖਾਂ ਇੱਕ ਨਵਾਂ ਜਰਨੈਲ ਸਾਡੇ ਨਾਲ ਜੰਗ ਕਰਨ ਵਾਸਤੇ ਆਇਆ, ਇਸ ਲਈ ਹੁਣ ਉਹਦੇ ਨਾਲ ਦੋ ਹੱਥ ਕਰਨੇ ਚਾਹੀਦੇ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਫੌਜ ਨੂੰ ਤਿਆਰ ਕੀਤਾ ਅਤੇ ਉਸ ਵੇਲੇ ਹਮਲਾ ਕਰਨ ਦੀ ਆਗਿਆ ਦਿੱਤੀ। ਚਾਰ ਸਪੇਰੇ ਅਨੰਦਪੁਰ ਸਾਹਿਬ ਜੀ ਦੇ ਦੁਸ਼ਮਣ ਦਾ ਘੇਰਾ ਸੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਿਜਲੀ ਦੀ ਫੁਰਤੀ ਵਾਂਗ ਜਿੱਥੇ ਸੈਦ ਖਾਂ ਜਰਨੈਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਿਹਾ ਸੀ, ਉਧਰੋਂ ਜੰਗ ਸ਼ੁਰੂ ਹੋਇਆ ਅਤੇ ਗੁਰੂ ਮਹਾਰਾਜ ਬਿਜਲੀ ਦੀ ਫੁਰਤੀ ਵਾਂਗ ਐਨ ਉਸ ਸੈਦ ਖਾਂ ਜਰਨੈਲ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਗਏ ਅਤੇ ਉਸ ਨੂੰ ਜਾ ਕੇ ਗੁਰੂ ਮਹਾਰਾਜ ਨੇ ਵੰਗਾਰਿਆ, ਉਹ ਸੈਦ ਖਾਂ ਜਿਨ੍ਹਾਂ ਨੂੰ ਤੂੰ ਯਾਦ ਕਰ ਰਿਹਾ ਸੀ ਆ ਗਏ ਨੇ, ਹੁਣ ਉੱਠ ਸ਼ਸਤਰ ਸੰਭਾਲ ਅਤੇ ਜੰਗ ਕਰ। ਉਹ ਹੁਣ ਸੱਚੀ ਸੁੱਚੀ ਭਾਵਨਾ ਨਾਲ ਯਾਦ ਕਰ ਰਿਹਾ ਸੀ, ਮਨ ਵਿੱਚ ਹੈਰਾਨ ਹੋ ਗਿਆ, ਕਹਿਣ ਲੱਗਾ ਹੱਦ ਹੋ ਗਈ ਬਈ ਗੁਰੂ ਮਹਾਰਾਜ ਨੂੰ ਮੇਰੀ ਭਾਵਨਾ ਦਾ ਕਿਵੇਂ ਪਤਾ ਲੱਗਿਆ। ਅਤੇ ਜਦੋਂ ਗੁਰੂ ਮਹਾਰਾਜ ਨੇ ਆਖਿਆ ਵੀ ਤੂੰ ਉੱਠ ਕੇ ਆਪਣੇ ਸ਼ਸਤਰ ਸੰਭਾਲ ਅਤੇ ਜੰਗ ਕਰ, ਉਹਨੇ ਉੱਠ ਕੇ ਉਸੇ ਵੇਲੇ ਗੁਰੂ ਮਹਾਰਾਜ ਦੇ ਚਰਨ ਫੜ ਲਏ, ਕਹਿਣ ਲੱਗਾ ਮਹਾਰਾਜ ਤੁਸੀਂ ਮੈਨੂੰ ਜੰਗ ਕਰਨ ਜੋਗਾ ਛੱਡਿਆ ਹੀ ਨਹੀਂ, ਤੁਸੀਂ ਐਸਾ ਪ੍ਰੇਮ ਦਾ ਬਾਣ ਮਾਰ ਦਿੱਤਾ, ਹੁਣ ਮੈਂ ਤੁਹਾਡੇ ਜੋਗਾ ਹੀ ਰਹਿ ਗਿਆ, ਮੈਂ ਹੋਰ ਕਿਧਰੇ ਨਹੀਂ ਜਾ ਸਕਦਾ। ਉਸੇ ਵੇਲੇ ਫੌਜਾਂ ਦੀ ਜਰਨੈਲੀ ਅਤੇ ਰੁਤਬਾ ਛੱਡ ਕੇ ਅਤੇ ਕਲੀਆਂ ਵਾਲੇ ਪਾਤਸ਼ਾਹ ਦੇ ਨਾਲ ਹੀ ਆ ਕੇ ਅਨੰਦਪੁਰ ਸਾਹਿਬ ਦਾ ਵਾਸੀ ਬਣ ਗਿਆ। ਇਹ ਹੈ ਗੁਰੂ ਮਹਾਰਾਜ ਦੇ ਪ੍ਰੇਮ ਦੇ ਤੀਰਾਂ ਦੀ ਗਾਥਾ। ਹਰ ਪ੍ਰੇਮ ਬਾਣੀ ਮਨ ਮਾਰਿਆ, ਹਜ਼ੂਰ ਕਹਿੰਦੇ ਨੇ ਵੀ ਉਸ ਵਾਹਿਗੁਰੂ ਨੇ ਪ੍ਰੇਮ ਦਾ ਤੀਰ ਸਾਡੇ ਮਨ ਨੂੰ ਮਾਰਿਆ। ਇਹ ਬੜਾ ਤਿੱਖੀਆਂ ਨੋਕਾਂ ਵਾਲਾ ਤੀਰ ਸੀ ਅਤੇ ਬੜੀਆਂ ਤਿੱਖੀਆਂ ਕੁੰਡੀਆਂ ਵਾਲਾ ਸੀ, ਅਤੇ ਜਿਸ ਨੂੰ ਇਹ ਪ੍ਰੇਮ ਦਾ ਤੀਰ ਵੱਜਦਾ ਹੈ ਅਤੇ ਉਹਦੀ ਪੀੜਾ ਨੂੰ ਉਹੀ ਸਹਾਰਦਾ ਔਰ ਉਹੀ ਉਸਦੇ ਦੁੱਖ ਦਰਦ ਨੂੰ ਜਾਣ ਸਕਦਾ ਹੈ।